ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਨੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਦੀ ਦੁਰਵਰਤੋਂ ਰੋਕਣ ਲਈ ਐਲਾਨੇ ਨਵੇਂ ਉਪਾਅ। ਵਿਆਪਕ ਜੰਗ ਦੇ ਡਰ ਤੋਂ ਇਜ਼ਰਾਈਲ 'ਚ ਆਪਣੇ ਡਿਪਲੋਮੈਟਸ ਦੇ ਬੱਚਿਆਂ ਨੂੰ ਬਾਹਰ ਕੱਢ ਰਿਹਾ ਕੈਨੇਡਾ। ਸੁਤੰਤਰ ਰਿਵਿਊ ਮਗਰੋਂ ਨਿਆਂ ਮੰਤਰੀ ਨੇ ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਦੀ ਨਿਯੁਕਤੀ ਟਾਲੀ ਅਤੇ ਡਾਕਟਰ ਜਤਿੰਦਰ ਬੈਦਵਾਨ ਬ੍ਰਿਟਿਸ਼ ਕੋਲੰਬੀਆ ਦੇ ਚੀਫ ਕਰੋਨਰ ਨਿਯੁਕਤ। ਕੈਨੇਡਾ ਸਰਕਾਰ ਨੇ ਟੈਂਪਰੇਰੀ ਫੋਰਨ ਵਰਕਰਸ ਦੇ ਪ੍ਰੋਗਰਾਮ ਦੀ ਦੁਰਵਰਤੋਂ ਨੂੰ ਇਹਦੇ ਅਬਿਊਜ਼ ਨੂੰ ਰੋਕਣ ਲਈ ਨਵੇਂ ਉਪਾਵਾਂ ਦਾ ਐਲਾਨ ਕੀਤਾ ਹੈ। ਬੀਤੇ ਮੰਗਲਵਾਰ ਨੂੰ ਕੈਨੇਡਾ ਦੇ ਰੁਜ਼ਗਾਰ ਅਤੇ ਕਾਰਜਬਲ ਵਿਕਾਸ ਮੰਤਰੀ ਰੈਂਡੀ ਬੋਇਸਨੋਲਟ ਨੇ ਇਸ ਬਾਰੇ ਕਾਰੋਬਾਰੀ ਐਸੋਸੀਏਸ਼ਨ ਨਾਲ ਇੱਕ ਬੈਠਕ ਸੱਦੀ ਹੈ ਅਤੇ ਕਿਹਾ ਕਿ ਕੈਨੇਡਾ ਸਰਕਾਰ ਲੋਅ ਵੇਜ ਵਾਲੀ ਸਟਰੀਮ ਅਧੀਨ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਤੇ ਵਿਚਾਰ ਕਰ ਰਹੀ ਹੈ। ਇਹ ਉਹਨਾਂ ਨੌਕਰੀਆਂ ਤੇ ਲਾਗੂ ਹੁੰਦਾ ਹੈ ਜੋ ਹਰੇਕ ਸੂਬੇ ਅਤੇ ਖੇਤਰ ਵਿੱਚ ਔਸਤ ਘੰਟਾਵਾਰ ਤਨਖਾਹ ਤੋਂ ਘੱਟ ਭੁਗਤਾਨ ਕਰਦੀਆਂ ਹਨ, ਯਾਨੀ ਕਿ ਜਿੰਨੀ ਮਿਨੀਮਮ ਵੇਜ ਹੈਗੀ ਹੈ ਕਿਸੇ ਏਰੀਆ ਦੇ ਵਿੱਚ, ਕਿਸੇ ਸੂਬੇ ਦੇ ਵਿੱਚ ਜਾਂ ਕਿਸੇ ਟੈਰੀਟਰੀ ਦੇ ਵਿੱਚ, ਉਸ ਤੋਂ ਘੱਟ ਵੇਜ ਤੇ ਜਿਹੜੇ ਬਿਜ਼ਨਸਿਸ ਨੇ ਜਿਹੜੇ ਲੋਕਾਂ ਨੂੰ ਨੌਕਰੀਆਂ ਤੇ ਰੱਖਦੇ ਨੇ ਟੈਂਪਰੇਰੀ ਫੋਰਨ ਵਰਕਰਸ ਨੂੰ, ਉਹਨਾਂ ਤੇ ਜਿਹੜੀ ਹੈ ਇਹ ਅਰਜ਼ੀਆਂ ਨੂੰ ਰੱਦ ਕੀਤੇ ਜਾਣ ਤੇ ਵਿਚਾਰ ਕਰਨ ਵਾਲੇ ਇਹ ਨਵੇਂ ਉਪਾਅ ਐਲਾਨੇ ਗਏ ਨੇ। ਮਕਸਦ ਕੀ ਹੈ ਕਿ ਵੀ ਉਹਨਾਂ ਨੂੰ ਜਿਹੜੀ ਮਿਨੀਮਮ ਵੇਜ ਹੈਗੀ ਹੈ ਉੱਥੇ ਉਹਦੇ ਨਾਲੋਂ ਘੱਟ ਪੈਸੇ ਦਿੱਤੇ ਜਾ ਰਹੇ ਨੇ ਟੈਂਪਰੇਰੀ ਫੋਰਨ ਵਰਕਰਸ ਨੂੰ, ਜਿਹਦੇ ਤੇ ਜਿਹੜੇ ਪੈਸੇ ਦਿੱਤੇ ਵੀ ਜਾਂਦੇ ਨੇ ਉਹਦੇ 'ਚੋਂ ਵੀ ਕੁਛ ਪੈਸਾ ਜਿਹੜਾ ਹੈਗਾ ਉਹ ਟੈਕਸਾਂ ਦੇ ਨਾਮ ਤੇ ਜਿਹੜੇ ਬਿਜ਼ਨਸਿਸ ਨੇ ਜਿਹੜੇ ਇੰਪਲੋਇਜ਼ ਨੇ ਉਹ ਰੱਖ ਲੈਂਦੇ ਨੇ। ਸੋ ਬਿਜ਼ਨਸਿਸ ਵੀ ਅਬਿਊਜ਼ ਕਰ ਰਹੇ ਨੇ ਤੇ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਦਾ ਵੀ ਜਿਹੜਾ ਹੈ ਐਕਸਪਲੋਇਟੇਸ਼ਨ ਹੋ ਰਿਹਾ। ਸੋ ਇਸ ਪ੍ਰੈਕਟਿਸ ਨੂੰ ਬੇਸਿਕਲੀ ਨੱਥ ਪਾਉਣ ਲਈ ਸਰਕਾਰ ਨੇ ਇਹ ਨਵੇਂ ਉਪਾਅ ਐਲਾਨੇ ਨੇ। ਤੇ ਬੋਇਸਨੋਲਟ ਨੇ ਇੱਕ ਬਿਆਨ ਵਿੱਚ ਕਿਹਾ, ਕੋਟ, ਮੈਂ ਪਿਛਲੇ ਸਾਲ ਤੋਂ ਸਪਸ਼ਟ ਕਹਿ ਰਿਹਾ ਹਾਂ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੀ ਦੁਰਵਰਤੋਂ ਖਤਮ ਹੋਣੀ ਚਾਹੀਦੀ ਹੈ। ਕੈਨੇਡਾ ਵਿੱਚ ਟੈਂਪਰੇਰੀ ਫੋਰਨ ਵਰਕਰਸ ਦੀ ਸਿਹਤ ਅਤੇ ਸੁਰੱਖਿਆ ਇੱਕ ਰਿਸਪੋਂਸੀਬਿਲਿਟੀ ਹੈ ਜੋ ਮੈਂ ਬਹੁਤ ਗੰਭੀਰਤਾ ਨਾਲ ਲੈਂਦਾ ਹਾਂ। ਉਹਨਾਂ ਨੇ ਕਲੀਅਰਲੀ ਕਿਹਾ ਕਿ ਜਿਹੜੇ ਕੁਝ ਮਾੜੇ ਅਨਸਰ ਨੇ ਉਹ ਲੋਕਾਂ ਦਾ ਫਾਇਦਾ ਚੁੱਕ ਰਹੇ ਨੇ ਅਤੇ ਜਾਇਜ਼ ਕਾਰੋਬਾਰਾਂ ਲਈ ਜਿਹੜੇ ਲੈਜੀਟੀਮੇਟ ਬਿਜ਼ਨਸਿਸ ਨੇ ਉਹਨਾਂ ਲਈ ਇਸ ਪ੍ਰੋਗਰਾਮ ਨੂੰ ਕਮਜ਼ੋਰ ਕਰ ਰਹੇ ਨੇ, ਤੇ ਇਸ ਕਰਕੇ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੀ ਇਹਦੀ ਦੁਰਵਰਤੋਂ ਅਤੇ ਇਹਦੇ ਵਿੱਚ ਫਰੌਡ ਨੂੰ ਰੋਕਣ ਲਈ ਹੋਰ ਸੁਧਾਰ ਕੀਤੇ ਜਾ ਰਹੇ ਨੇ। ਇਮੀਗ੍ਰੇਸ਼ਨ ਵਕੀਲ ਏਜੰਸੀਜ਼ ਅਤੇ ਕੰਸਲਟੈਂਟਸ ਹਜ਼ਾਰਾਂ ਡਾਲਰਾਂ ਵਿੱਚ ਜਿਹੜੀਆਂ ਇਹ ਜਾਲੀ LMIA ਵੇਚੀਆਂ ਜਾਂਦੀਆਂ ਨੇ ਇਹਦੇ ਬਾਰੇ ਗੱਲ ਕਰਦੇ ਰਹੇ ਨੇ, ਸਰਕਾਰ ਕੋਲ ਇਸ ਬਾਰੇ ਇਹਨੂੰ ਆਗਾਹ ਕਰਦੇ ਰਹੇ ਨੇ, ਪਰ ਹੁਣ ਸਰਕਾਰ ਦੀ ਜਾਗ ਖੁੱਲ੍ਹੀ ਲੱਗਦੀ ਹੈ ਤੇ ਇਸ ਜਿਹੜਾ ਮਸਲਾ ਹੈ ਇਹਦੇ ਬਾਰੇ ਉਹ ਹੁਣ ਕਾਰਜਸ਼ੀਲ ਹੋ ਰਹੀ ਹੈ। ਬੋਇਸਨੋਲਟ ਦੇ ਦਫ਼ਤਰ ਨੇ ਕਿਹਾ ਕਿ ਉਦਯੋਗ ਐਸੋਸੀਏਸ਼ਨ ਨਾਲ ਹੋਈ ਮੀਟਿੰਗ ਵਿੱਚ ਮਿਨਿਸਟਰ ਨੇ ਸਿਸਟਮ ਦੇ ਅਬਿਊਜ਼ ਨੂੰ ਰੋਕਣ ਲਈ ਲਾਗੂ ਕੀਤੇ ਜਾ ਰਹੇ ਕਈ ਮੈਜਰਸ ਦੀ ਜਿਹੜੀ ਹੈ ਉਹ ਟਾਈਮਲਾਈਨ ਦਿੱਤੀ ਹੈ ਤੇ ਇਹਨਾਂ ਉਪਾਵਾਂ ਦੇ ਵਿੱਚ ਕੀ ਸ਼ਾਮਿਲ ਹੈ। ਪਹਿਲਾ ਹੈਗਾ ਕਿ ਟੈਂਪਰੇਰੀ ਫੋਰਨ ਵਰਕਰਸ ਲਈ 20% ਦਾ ਕੈਪ ਲਗਾਉਣ ਦੀ ਨੀਤੀ ਨੂੰ ਲਾਗੂ ਕਰਨਾ, ਯਾਨੀ ਕਿ ਜਿਹੜੇ ਬਿਜ਼ਨਸਿਸ ਨੇ ਉਹਨਾਂ ਦਾ ਜਿਹੜਾ ਟੋਟਲ ਸਟਾਫ ਹੈ ਉਹਦੇ ਵਿੱਚੋਂ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਉਹ 20% ਤੋਂ ਵੱਧ ਨਹੀਂ ਹੋ ਸਕਦੇ, ਇੱਕ ਤਾਂ ਇਸ ਚੀਜ਼ ਨੂੰ ਲਾਗੂ ਕਰਨਾ। ਇਸ ਤੋਂ ਇਲਾਵਾ ਜਿਹੜੀਆਂ LMIAs ਨੇ ਉਹਨਾਂ ਨੂੰ ਪ੍ਰੋਸੈਸ ਕਰਦੇ ਸਮੇਂ ਹਾਈ ਰਿਸਕ ਵਾਲੇ ਸੈਕਟਰਸ ਦੇ ਵਿੱਚ ਸਖ਼ਤ ਨਿਗਰਾਨੀ ਕਰਨਾ, ਤੇ ਇਸ ਤੋਂ ਇਲਾਵਾ ਜਿਹੜੇ LMIA ਹੈ ਉਹਨਾਂ ਦੀ ਅਰਜ਼ੀ ਫੀਸਾਂ ਨੂੰ ਵਧਾਉਣ 'ਤੇ ਵੀ ਵਿਚਾਰ ਕਰਨਾ ਅਤੇ ਫਿਊਚਰ ਦੇ ਵਿੱਚ ਇੰਪਲੋਇਰ ਦੀ ਐਲੀਜੀਬਿਲਿਟੀ ਨੂੰ ਵੀ ਰਿਵਿਊ ਕਰਨਾ, ਜਿਹਦੇ ਵਿੱਚ ਕਿ ਵੀ ਜਿਹੜਾ ਕੋਈ ਬਿਜ਼ਨਸ ਹੈ ਉਹ ਕਿੰਨੇ ਸਾਲ ਤੋਂ ਚੱਲ ਰਿਹਾ, ਉਹਨੇ ਉਹਦੇ ਵਿੱਚ ਉਹਨਾਂ ਦਾ ਛਾਂਟੀਆਂ ਦਾ ਕੀ, ਉਹਨਾਂ ਦੀ ਹਿਸਟਰੀ ਹੈ ਕਿ ਕਿੰਨੇ ਕੁ ਬੰਦਿਆਂ ਨੂੰ ਉਹ ਕੰਮ 'ਤੇ ਪਹਿਲਾਂ ਕੱਢਿਆ ਗਿਆ ਜਾਂ ਕਿਸ ਤਰ੍ਹਾਂ ਨਾਲ ਉਹ ਹਾਇਰ ਕਰਦੀਆਂ ਨੇ ਅਤੇ ਲੇਅ ਆਫ ਦਿੰਦੀਆਂ ਨੇ। ਸੋ ਇਸ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਕੰਸੀਡਰ ਕੀਤੀਆਂ ਜਾਣੀਆਂ ਨੇ ਇੰਪਲੋਇਰ ਦੀ ਐਲੀਜੀਬਿਲਿਟੀ ਦੇ ਰਿਵਿਊ ਕਰਨ ਵਿੱਚ ਭਵਿੱਖ ਵਿੱਚ ਕੀਤੀਆਂ ਜਾਣਗੀਆਂ। ਇਹ ਇਸ ਤਰ੍ਹਾਂ ਦੇ ਰੈਗੂਲੇਟਰੀ ਜਿਹੜੇ ਉਪਾਅ ਨੇ ਉਹ ਸ਼ਾਮਲ ਨੇ। ਗੌਰਤਲਬ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਦੇਸ਼ ਭਰ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਯਾਨੀ ਟੈਂਪਰੇਰੀ ਫੋਰਨ ਵਰਕਰਸ ਦੀ ਮੰਗ 'ਚ ਵਾਧਾ ਹੋਇਆ ਤੇ ਪਿਛਲੇ ਸਾਲ ਇੰਪਲੋਇਰਜ਼ ਨੂੰ 2,40,000 ਦੇ ਕਰੀਬ ਟੈਂਪਰੇਰੀ ਫੋਰਨ ਵਰਕਰਸ ਨੂੰ ਕੰਮ 'ਤੇ ਰੱਖਣ ਦੀ ਇਜਾਜ਼ਤ ਮਿਲੀ ਸੀ, ਜਦਕਿ 2018 ਵਿੱਚ ਇਹ ਗਿਣਤੀ 1,10,000 ਤੋਂ ਵੀ ਘੱਟ ਸੀ। ਤੇ ਅੰਕੜੇ ਦਰਸਾਉਂਦੇ ਨੇ ਕਿ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ ਤਹਿਤ ਖੇਤੀ ਅਤੇ ਗ੍ਰੀਨ ਹਾਊਸ ਵਰਕਰਾਂ ਦੀ ਸਭ ਤੋਂ ਵੱਧ ਡਿਮਾਂਡ ਹੈ, ਪਰ ਹੋਰ ਸੈਕਟਰਸ ਜਿਸ ਤਰ੍ਹਾਂ ਫੂਡ ਸਰਵਿਸ ਸੁਪਰਵਾਈਜ਼ਰ, ਫੂਡ ਕਾਊਂਟਰ ਜਾਂ ਕੁੱਕ ਹੁੰਦੇ ਨੇ ਜਿਸ ਤਰ੍ਹਾਂ ਰੈਸਟੋਰੈਂਟਾਂ ਦੇ ਵਿੱਚ ਤੇ ਫਾਸਟ ਫੂਡ ਚੇਨਾਂ ਦੇ ਵਿੱਚ ਵੀ, ਅਟੈਂਡੈਂਟ ਅਤੇ ਰਸੋਈ ਸਹਾਇਕ ਵਰਗੀਆਂ ਨੌਕਰੀਆਂ ਲਈ ਵੀ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਵਿੱਚ ਵਾਧਾ ਦਰਜ ਹੋਇਆ। ਸੋ ਕੁੱਲ ਮਿਲਾ ਕੇ ਹੁਣ ਜਿਹੜੀ ਸਰਕਾਰ ਹੈ ਉਹ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ ਨੂੰ ਸਖ਼ਤ ਕਰਨ ਵੱਲ ਤੁਰ ਪਈ ਹੈ। ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਮਿਡਲ ਈਸਟ ਵਿੱਚ ਇੱਕ ਵਿਆਪਕ ਜੰਗ ਦੇ ਆਸਾਰ ਦੇ ਮੱਦੇਨਜ਼ਰ ਉਸਨੇ ਆਪਣੇ ਡਿਪਲੋਮੈਟਸ ਦੇ ਬੱਚਿਆਂ ਅਤੇ ਉਹਨਾਂ ਦੇ ਸਰਪ੍ਰਸਤਾਂ ਨੂੰ ਇਜ਼ਰਾਈਲ 'ਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ। ਗਲੋਬਲ ਅਫੇਅਰਸ ਦਾ ਕਹਿਣਾ ਹੈ ਕਿ ਉਸਨੇ ਬੱਚਿਆਂ ਅਤੇ ਉਹਨਾਂ ਦੇ ਸਰਪ੍ਰਸਤਾਂ ਨੂੰ ਟੈਂਪਰੇਰੀ ਦੀ ਰੀਲੋਕੇਟ ਕਰਕੇ ਕਿਸੇ ਸੇਫ ਥਰਡ ਕੰਟਰੀ ਵਿੱਚ ਭੇਜੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਐਮਬੈਸੀ ਦਾ ਸਟਾਫ ਇਜ਼ਰਾਈਲ 'ਚ ਹੀ ਰਹੇਗਾ। ਗਲੋਬਲ ਅਫੇਅਰਸ ਦਾ ਕਹਿਣਾ ਹੈ ਕਿ ਇਜ਼ਰਾਈਲ ਦੇ ਜਿਹੜੇ ਤੈਲਵੀਵ ਦੇ ਵਿੱਚ ਕੈਨੇਡੀਅਨ ਦੂਤਾਵਾਸ ਹੈ, ਲੈਬਨਾਨ ਦੇ ਬੈਰੂਤ ਵਿੱਚ ਜਿਹੜੀ ਕੈਨੇਡੀਅਨ ਐਮਬੈਸੀ ਹੈ ਅਤੇ ਪੈਲਸਟੀਨੀਅਨ ਅਥਾਰਟੀ ਲਈ ਜਿਹੜਾ ਕੈਨੇਡਾ ਦਾ ਰਿਪ੍ਰੈਜ਼ੈਂਟੇਟਿਵ ਆਫਿਸ ਹੈ, ਇਹ ਸਾਰੇ ਪੂਰੀ ਤਰ੍ਹਾਂ ਆਪਣਾ ਕੰਮ ਕਰ ਰਹੇ ਨੇ ਅਤੇ ਕੈਨੇਡੀਅਨਸ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਣਗੇ, ਜਿਹਦੇ ਵਿੱਚ ਕੌਂਸਲਰ ਸਰਵਿਸਿਜ਼ ਵੀ ਸ਼ਾਮਲ ਨੇ। ਪਿਛਲੇ ਹਫ਼ਤੇ ਲਿਬਨਾਨ ਵਿੱਚ ਇੱਕ ਸੀਨੀਅਰ ਹਿਜ਼ਬੁੱਲਾ ਕਮਾਂਡਰ ਅਤੇ ਈਰਾਨ ਵਿੱਚ ਹਮਾਸ ਦੇ ਸਿਖਰਲੇ ਸਿਆਸੀ ਲੀਡਰ ਦੀ ਹੱਤਿਆ ਤੋਂ ਬਾਅਦ ਮਿਡਲ ਈਸਟ ਵਿੱਚ ਤਣਾਅ ਨੇ ਇੱਕ ਵਾਈਡਰ ਜਿਹੜੀ ਵਾਰ ਹੈ ਉੱਥੇ ਉਸ ਦਾ ਡਰ ਪੈਦਾ ਹੋ ਗਿਆ ਹੈ ਅਤੇ ਲੰਘੇ ਸ਼ਨੀਵਾਰ ਨੂੰ ਸਰਕਾਰ ਨੇ ਕੈਨੇਡੀਅਨਸ ਨੂੰ ਕਰੰਟ ਜਿਹੜੀਆਂ ਰੀਜਨਲ ਹਥਿਆਰਬੰਦ ਸੰਘਰਸ਼ ਨੇ ਅਤੇ ਅਨਪ੍ਰਡਿਕਟੇਬਲ ਸਿਕਿਉਰਿਟੀ ਸਿਚੁਏਸ਼ਨ ਦੇ ਮੱਦੇਨਜ਼ਰ ਇਜ਼ਰਾਈਲ ਦੀ ਯਾਤਰਾ ਕਰਨ ਤੋਂ ਬਚਣ ਦੀ ਵੀ ਚੇਤਾਵਨੀ ਦਿੱਤੀ ਸੀ। ਇੱਕ ਸੁਤੰਤਰ ਰਿਵਿਊ ਤੋਂ ਬਾਅਦ ਕੈਨੇਡਾ ਦੇ ਨਿਆਂ ਮੰਤਰੀ ਆਰਿਫ ਵਿਰਾਨੀ ਨੇ ਐਲਾਨ ਕੀਤਾ ਹੈ ਕਿ ਬਿਰਜੂ ਦੱਤਾਨੀ, ਜਿਨ੍ਹਾਂ ਨੇ ਵੀਰਵਾਰ ਨੂੰ ਕੈਨੇਡੀਅਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁੱਖ ਕਮਿਸ਼ਨਰ ਵਜੋਂ ਅਹੁਦਾ ਸੰਭਾਲਣਾ ਸੀਗਾ, ਉਹਨਾਂ ਦੀ ਨਿਯੁਕਤੀ ਨੂੰ ਟਾਲ ਦਿੱਤਾ ਗਿਆ, ਡਿਲੇ ਕਰ ਦਿੱਤਾ ਗਿਆ। ਵਿਰਾਨੀ ਨੇ ਬੁੱਧਵਾਰ ਰਾਤ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਹ ਇਸ ਮਾਮਲੇ ਤੇ ਧਿਆਨ ਨਾਲ ਵਿਚਾਰ ਕਰ ਰਹੇ ਨੇ ਅਤੇ ਜਿਹੜੇ ਬਿਰਜੂ ਦੱਤਾਨੀ ਨੇ ਉਹਨਾਂ ਨੇ ਲੀਵ ਤੇ ਜਾਣ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸ ਬਾਰੇ ਹੋਰ ਜਾਣਕਾਰੀ ਦੇਣਗੇ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮੁੱਖ ਜਿਹੜੀ ਤਰਜੀਹ ਹੈ ਉਹ ਕੈਨੇਡੀਅਨ ਹਿਊਮਨ ਰਾਈਟਸ ਕਮਿਸ਼ਨ ਅਤੇ ਇਸ ਦੇ ਚੀਫ ਕਮਿਸ਼ਨਰ ਵਿੱਚ ਭਰੋਸਾ ਬਣਾਈ ਰੱਖਣਾ ਹੈ। ਵੈਸੇ ਕੰਜ਼ਰਵੇਟਿਵ ਡੈਪਟੀ ਲੀਡਰ ਮੈਲਿਸਾ ਲੈਂਡਸਮੈਨ ਨੇ ਦੱਤਾਨੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਵਿਵਾਦ ਕੀ ਹੈ, ਇਹ ਬਿਰਜੂ ਦੱਤਾਨੀ ਦੀਆਂ ਅਤੀਤ ਦੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਜੁੜਿਆ ਹੋਇਆ। ਬਿਰਜੂ ਦੱਤਾਨੀ ਦੀ ਨਿਯੁਕਤੀ ਜੂਨ 'ਚ ਐਲਾਨੀ ਗਈ ਸੀ। ਉਸ ਤੋਂ ਬਾਅਦ ਕੁਝ ਕੈਨੇਡੀਅਨ ਯਹੂਦੀ ਸੰਗਠਨਾਂ ਵੱਲੋਂ ਬਿਰਜੂ ਦੱਤਾਨੀ ਦੀਆਂ ਪਿਛਲੀਆਂ ਗਤੀਵਿਧੀਆਂ ਨਾਲ ਜੁੜੇ ਦੋਸ਼ਾਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਸਨ। ਸੈਂਟਰ ਫਾਰ ਇਜ਼ਰਾਈਲ ਐਂਡ ਜੂਇਸ਼ ਅਫੇਅਰਜ਼ ਨੇ ਉਸ ਸਮੇਂ ਕਿਹਾ ਸੀ, ਕੋਟ, ਇੰਨੇ ਡੂੰਘੇ ਨੁਕਸਦਾਰ ਪਿਛੋਕੜ ਵਾਲੇ ਕਿਸੇ ਵਿਅਕਤੀ ਦੀ ਨਿਯੁਕਤੀ ਸਿਰਫ ਹਿਊਮਨ ਰਾਈਟਸ ਕਮਿਸ਼ਨ ਬਾਰੇ ਸੰਦੇਹਵਾਦੀ ਜਨਤਕ ਧਾਰਨਾਵਾਂ ਨੂੰ ਹੀ ਨਹੀਂ ਵਧਾਉਂਦੀ, ਸਗੋਂ ਨਫ਼ਰਤ ਅਤੇ ਵਿਤਕਰੇ ਦੇ ਮੁੱਦਿਆਂ ਦਾ ਨਿਰਣਾ ਕਰਨ ਦੀ ਕਮਿਸ਼ਨ ਦੀ ਯੋਗਤਾ ਵਿੱਚ ਵੀ ਸਾਡੇ ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹੈ। ਮੰਤਰੀ ਦੇ ਦਫ਼ਤਰ ਨੇ ਪਹਿਲਾਂ ਕਿਹਾ ਸੀ ਕਿ ਉਹ ਦੱਤਾਨੀ ਵੱਲੋਂ ਕੀਤੀਆਂ ਪੋਸਟਾਂ ਬਾਰੇ ਅਣਜਾਣ ਸੀ, ਪਰ ਬਾਅਦ 'ਚ ਕਿਹਾ ਕਿ ਦੱਤਾਨੀ ਨੇ ਉਹਨਾਂ ਨੂੰ ਮੁਜਾਹਿਦ ਦੱਤਾਨੀ ਦੇ ਨਾਮ ਨਾਲ ਪੋਸਟ ਕੀਤਾ ਸੀ। ਪ੍ਰਿਵੀ ਕੌਂਸਲ ਆਫਿਸ, ਜੋ ਸਾਰੀਆਂ ਗਵਰਨਰ ਇਨ ਕੌਂਸਲ ਨਿਯੁਕਤੀਆਂ ਲਈ ਬੈਕਗ੍ਰਾਉਂਡ ਚੈੱਕ ਕਰਦਾ ਹੈ, ਉਹਦਾ ਕਹਿਣਾ ਹੈ ਕਿ ਵੀ ਉਸਨੇ ਸ਼ੁਰੂ 'ਚ ਜਿਹੜਾ ਇਸ ਉਪਨਾਮ ਹੈ ਮੁਜਾਹਿਦ ਦੱਤਾਨੀ ਇਹਨੂੰ ਨਹੀਂ ਦੇਖਿਆ ਅਤੇ ਇੱਕ PCO ਦੇ ਨੁਮਾਇੰਦੇ ਨੇ ਕਿਹਾ ਕਿ ਇਸ ਚੂਕ ਨੂੰ ਆਈਡੈਂਟੀਫਾਈ ਕੀਤੇ ਜਾਣ ਤੋਂ ਬਾਅਦ ਉਸ ਜਿਹੜਾ ਉਪਨਾਮ ਸੀਗਾ ਉਹਦੀ ਬੈਕਗ੍ਰਾਉਂਡ ਚੈੱਕ ਕਰਨ ਵਾਲੇ ਜਿਹੜੀਆਂ ਸੁਰੱਖਿਆ ਸਹਿਯੋਗੀਆਂ ਨੇ ਉਹਨਾਂ ਨਾਲ ਸਾਂਝਾ ਕੀਤਾ ਗਿਆ ਸੀ ਅਤੇ ਇਸਦੀ ਸਮੀਖਿਆ ਕੀਤੇ ਜਾਣ ਬਾਰੇ ਕਿਹਾ ਸੀ। 2015 ਵਿੱਚ ਬਿਰਜੂ ਦੱਤਾਨੀ ਨੇ ਹਿਜ਼ਬੁਤ ਤਹਿਰੀਰ, ਜੋ ਕਿ ਇੱਕ ਇਸਲਾਮੀ ਕੱਟੜਪੰਥੀ ਸਮੂਹ ਹੈ ਜਿਹੜਾ ਇੱਕ ਨਵਾਂ ਕੈਲੀਫੇਟ ਸਥਾਪਿਤ ਕਰਨਾ ਚਾਹੁੰਦਾ ਹੈ ਤੇ ਜਿਹੜਾ ਕਿ ਇਜ਼ਰਾਈਲ ਦੀ ਐਗਜ਼ਿਸਟੈਂਸ ਦਾ ਹੀ ਵਿਰੋਧ ਕਰਦਾ ਹੈ, ਉਹਦੇ ਇੱਕ ਮੈਂਬਰ ਦੇ ਨਾਲ UK ਵਿੱਚ ਇੱਕ ਪੈਨਲ 'ਚ ਗੱਲਬਾਤ ਕੀਤੀ ਸੀ। ਦੱਤਾਨੀ ਦਾ ਕਹਿਣਾ ਹੈ ਕਿ ਉਹ ਪੈਨਲ ਦੇ ਮੈਂਬਰਾਂ ਦੇ ਉਸ ਸਮੂਹ ਨਾਲ ਸੰਬੰਧਾਂ ਤੋਂ ਵਾਕਫ ਨਹੀਂ ਸੀਗੇ ਅਤੇ ਉਹ ਉਹਨਾਂ ਨੂੰ ਪਹਿਲਾਂ ਵੀ ਕਦੇ ਨਹੀਂ ਸੀ ਮਿਲੇ। ਪਿਛਲੇ ਮਹੀਨੇ ਦੱਤਾਨੀ ਦੀ ਵਕੀਲ ਮੁਨੀਜ਼ਾ ਸ਼ੇਖ ਨੇ ਇੱਕ ਈਮੇਲ 'ਚ CBC ਨਿਊਜ਼ ਨੂੰ ਦੱਸਿਆ ਸੀ ਕਿ ਉਹਨਾਂ ਦੇ ਜਿਹੜੇ ਮੁਵੱਕਿਲ ਨੇ, ਯਾਨੀ ਦੱਤਾਨੀ, ਉਹ ਸਰਕਾਰ ਦੁਆਰਾ ਉਹਨਾਂ ਤੋਂ ਮੰਗੀ ਗਈ ਸਾਰੀ ਜਾਣਕਾਰੀ ਦਾ ਖੁਲਾਸਾ ਕਰ ਚੁੱਕੇ ਨੇ ਅਤੇ ਉਹਨਾਂ ਨੂੰ ਇਸ ਗੱਲ ਦੀ ਕੋਈ ਇਨਸਾਈਟ ਨਹੀਂ ਹੈ ਕਿ ਵੀ ਉਹ ਜਾਣਕਾਰੀ ਕਿਵੇਂ ਵਰਤੀ ਗਈ ਸੀ ਜਾਂ ਕਿਹਨੂੰ ਦਿੱਤੀ ਗਈ ਸੀ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਡਾਕਟਰ ਜਤਿੰਦਰ ਬੈਦਵਾਨ ਨੂੰ ਸੂਬੇ ਦਾ ਨਵਾਂ ਚੀਫ ਕੋਰੋਨਰ ਨਿਯੁਕਤ ਕੀਤਾ ਹੈ। ਪਬਲਿਕ ਸੇਫਟੀ ਮਿਨਿਸਟਰ ਨੇ ਐਲਾਨ ਕੀਤਾ ਕਿ ਫਿਜ਼ੀਸ਼ੀਅਨ ਅਤੇ ਐਜੂਕੇਟਰ ਜਤਿੰਦਰ ਬੈਦਵਾਨ ਨੂੰ ਲੈਫਟੀਨੈਂਟ ਗਵਰਨਰ ਨੇ ਨਿਯੁਕਤ ਕਰ ਦਿੱਤਾ ਹੈ। ਸੌਖੀ ਭਾਸ਼ਾ 'ਚ ਸਮਝੀ ਤਾਂ ਜਿਹੜਾ ਕੋਰੋਨਰ ਹੁੰਦਾ ਹੈ ਉਹਨੂੰ ਮੌਤ ਸਮੀਖਿਅਕ ਵੀ ਕਿਹਾ ਜਾ ਸਕਦਾ ਹੈ। ਇੱਕ ਬੇਸਿਕਲੀ ਸਰਕਾਰੀ ਅਧਿਕਾਰੀ ਹੁੰਦਾ ਹੈ ਜਿਸ ਕੋਲ ਹਿੰਸਕ, ਅਚਾਨਕ ਜਾਂ ਜਿਹੜੀਆਂ ਸ਼ੱਕੀ ਮੌਤਾਂ ਦੀ ਤਹਿਕੀਕਾਤ ਕਰਨ ਜਾਂ ਇਹਨਾਂ ਮੌਤਾਂ ਦੀ ਜਾਂਚ ਦਾ ਆਦੇਸ਼ ਦੇਣ ਦਾ ਅਧਿਕਾਰ ਹੁੰਦਾ ਹੈ। ਬੇਸਿਕਲੀ ਜਿਹਨੂੰ ਪੋਸਟਮਾਰਟਮ ਆਪਾਂ ਇੰਡੀਆ 'ਚ ਕਹਿ ਦਿੰਦੇ ਹਾਂ, ਇਹ ਉਹ ਹੁੰਦਾ ਹੈ ਜਿਹੜਾ ਚੀਫ ਕੋਰੋਨਰ ਉਸ ਸਰਵਿਸ ਦੀ, ਉਸ ਅਦਾਰੇ ਦਾ ਮੁਖੀ ਹੁੰਦਾ ਹੈ। ਸੋ ਜਤਿੰਦਰ ਬੈਦਵਾਨ ਨੂੰ ਜਿਹੜਾ ਹੈ ਕੋਰੋਨਰ ਸਰਵਿਸ ਦਾ ਜਿਹੜਾ ਚੀਫ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ ਉਹ ਕੋਰੋਨਰ ਸਰਵਿਸ ਦੇ ਵਿੱਚ ਕੋਈ ਨਵਾਂ ਚਿਹਰਾ ਨਹੀਂ ਹੈਗੇ। 2017 ਵਿੱਚ ਉਹ ਕੋਰੋਨਰ ਸਰਵਿਸ ਵਿੱਚ ਚੀਫ ਮੈਡੀਕਲ ਆਫੀਸਰ ਵਜੋਂ ਸ਼ਾਮਲ ਹੋਏ ਸੀਗੇ ਤੇ ਉਸ ਭੂਮਿਕਾ 'ਚ ਉਹਨਾਂ ਨੇ 2021 ਦੇ ਹੀਟ ਡੋਮ ਤੋਂ ਹੋਈਆਂ ਜਿਹੜੀਆਂ ਮੌਤਾਂ ਨੇ ਜਾਂ ਕੋਵਿਡ-19 ਮਹਾਮਾਰੀ ਦੌਰਾਨ ਜਿਹੜੀਆਂ ਇਨਕਰੀਜ਼ਡ ਡੈਥਸ ਹੋਈਆਂ ਸੀਗੀਆਂ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਸ ਸੰਸਥਾ ਦੀ ਅਗਵਾਈ ਕੀਤੀ ਸੀ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।